ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਪਾਏ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਪਾਏ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਮ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹੈ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਛਤਰ ਤਖ ਦੇ ਮਾਲਿਕ, ਰੂਹਾਨੀਅਤ ਦੇ ਭੰਡਾਰ ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ ਵੇਸ਼ ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਨਿੱਘੀ ਗੋਦ ਅੰਦਰ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਅਧਿਆਤਮ ਪੰਥ ਦੇ ਪੰਧੀਆਂ ਵਾਸਤੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਆਪ ਸਮੂਹ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹੋ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਔਰ ਪਾਵਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਕਿਉਂਕਿ ਪੂਰੀ ਦੁਨੀਆ ਪੂਰੇ ਵਰਲਡ ਦੇ ਅੰਦਰ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਹਨ, ਹਰ ਸਿੱਖ ਦੀ ਅਰਦਾਸ ਹੈ ਕਿ ਉਸ ਸਿੱਖ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਪ੍ਰਾਪਤ ਹੋਣ। ਇਟ ਮੀਨਸ ਜਿੰਨੇ ਸਰੀਰ ਤੁਸੀਂ ਜੁੜ ਬੈਠੇ ਹੋ, ਕਿੰਨੇ ਵੱਡੇ ਭਾਗਾਂ ਵਾਲੇ ਹੋ, ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਨਦਰ ਕਿਰਪਾ ਕਰਕੇ ਸਾਨੂੰ ਆਪਣੇ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਅੱਜ ਦਾ ਪਾਵਨ ਮੁੱਖ ਵਾਕ ਤਿਲੰਗ ਰਾਗ ਅੰਦਰ ਭਗਤ ਕਬੀਰ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 727 ਉੱਤੇ ਸੁਭਾਏਮਾਨ ਹੈ। ਇਸ ਦਾ ਸਿਰਲੇਖ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਤਿਲੰਗ ਬਾਣੀ ਭਗਤਾਂ ਕੀ। ਭਾਵ ਇਸ ਸਿਰਲੇਖ ਦੇ ਥੱਲੇ ਹੋਰ ਦੂਜੇ ਭਗਤਾਂ ਦੀ ਬਾਣੀ ਵੀ ਹੈ। ਪਹਿਲੇ ਸ਼ਬਦ ਭਗਤ ਕਬੀਰ ਸਾਹਿਬ ਜੀ ਦੇ, ਫਿਰ ਅੱਗੇ ਜਾ ਕੇ ਦੋ ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ। ਪਹਿਲਾ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀਆਂ ਦਾ, ਅੱਜ ਸਤਿਗੁਰੂ ਜੀ ਨੇ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਬਹੁਤ ਵੱਡੇ ਸ਼ੰਕਿਆਂ ਦੀ ਨਿਵਰਤੀ। ਸਤਿਗੁਰੂ ਜੀ ਦਾ ਇਹ ਹੁਕਮਨਾਮਾ, ਅੱਜ ਦਾ ਮੁੱਖ ਵਾਕ ਸਾਡੇ ਸਾਰਿਆਂ ਦੇ ਮਨ ਵਿੱਚੋਂ ਸ਼ੰਕੇ ਦੂਰ ਕਰੇਗਾ। ਵਾਸ਼ਰਤ ਇਹ ਹੈ ਕਿ ਆਪਾਂ ਗੁਰੂ ਨੂੰ ਮੰਨਣ ਵਾਲੇ ਕਿਤੇ ਗੁਰੂ ਦੀ ਮੰਨ ਲਈਏ। ਸ਼ੰਕੇ ਨਾ ਦੂਰ ਹੋਣ ਦਾ ਕਾਰਨ ਕੀ ਹੈ? ਸਤਿਗੁਰੂ ਮਿਲਦੇ ਹਨ ਤੇ ਸਹਿਸਾ ਮਿਟਦਾ ਹੈ, ਪਰ ਸਤਿਗੁਰੂ ਮਿਲਣ ਦੇ ਬਾਵਜੂਦ ਵੀ ਕਿਸੇ ਦਾ ਸਹਿਸਾ ਨਾ ਮਿਟੇ ਤਾਂ ਉਹਦਾ ਭਾਵ ਹੈ ਆਪਾਂ ਗੁਰੂ ਨੂੰ ਮੰਨ ਰਹੇ ਹਾਂ, ਗੁਰੂ ਦੀ ਨਹੀਂ ਮੰਨ ਰਹੇ। ਜਿਸ ਦਿਨ ਸਿੱਖ ਗੁਰੂ ਦੀ ਮੰਨ ਲਏਗਾ ਉਦਣ ਸਭ ਸ਼ੰਕੇ ਮਿਟ ਜਾਣਗੇ। ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸ਼ੁਕਰਾਨਾ ਕਰੀਏ। ਸਤਿਗੁਰੂ ਜੀ ਨਦਰ ਕਿਰਪਾ ਕਰੋ, ਇਸ ਜੀਵਨ ਵਿੱਚ ਰਹਿੰਦਿਆਂ ਹੀ ਮਨ ਦੇ ਸਹਿਸੇ ਮਿਟ ਜਾਣ, ਨਦਰ ਬਖਸ਼ਿਸ਼ ਕਿਰਪਾ ਕਰਕੇ ਉਸ ਪਲ ਉਸ ਟੁੱਕ ਦਮ ਲਈ ਸਾਨੂੰ ਵੀ ਆਪਣੇ ਚਰਨਾਂ ਵਿੱਚ ਜੋੜੋ। ਇੱਕ ਵਾਰ ਲਾਓ ਹਾਜ਼ਰੀ, ਦੂਰ ਦਰੇਡੇ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੀ ਮਨ ਚਿੱਤ ਇਕਾਗਰ ਕਰਕੇ ਹਾਜ਼ਰੀ ਲਾਓ। ਦੋ ਵਾਰ ਕਰੋ ਵਾਹਿਗੁਰੂ ਦਾ ਰਸਨਾ ਤੋਂ ਸਿਮਰਨ, ਅਤੇ ਪਿਆਰ ਸਹਿਤ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿਗੁਰ ਜੀ ਕੀ ਬਖਸ਼ਿਸ਼ ਕਰ ਰਹੇ ਹਨ। ਪਿਆਰ ਨਾਲ ਸਰਵਣ ਕਰੋ ਜੀ
ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਖੋ ਸਤਨਾਮ ਸ੍ਰੀ ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤਿਲੰਗ ਰਾਗ ਹੈ ਬਾਣੀ ਭਗਤਾਂ ਕੀ, ਸਤਿਗੁਰ ਜੀ ਨੇ ਸਿਰਲੇਖ ਬਖਸ਼ਿਸ਼ ਕੀਤਾ। ਪਹਿਲਾ ਸ਼ਬਦ ਹੈ ਕਬੀਰ ਜੀ, ਭਗਤ ਕਬੀਰ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ। ਆਰੰਭ ਸਤਿਗੁਰ ਜੀ ਉਸ ਅਦੁੱਤੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ। ਸੰਖੇਪ ਵਿੱਚ ਮੂਲ ਮੰਤਰ ਇੱਕੋ ਅੰਕਾਰ, ਅਤੇ ਉਹਦੀ ਪ੍ਰਾਪਤੀ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰ ਜੀ ਦੀ ਕਿਰਪਾ ਬਖਸ਼ਿਸ਼ ਨਾਲ ਹੀ ਉਸਦਾ ਮਿਲਾਪ ਹੁੰਦਾ ਹੈ।
ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ।
ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਵੇਦ ਕਤੇਬ ਇਫਤਰਾ ਪਾਈ। ਵੇਦ ਕਹਿੰਦੇ ਹਨ ਸਨਾਤਨੀ ਮਤ ਨਾਲ ਸੰਬੰਧਿਤ ਚਾਰ ਗ੍ਰੰਥ, ਜਿਨ੍ਹਾਂ ਵਿੱਚ ਸਾਮ ਵੇਦ, ਰਿਗ ਵੇਦ, ਯਜੁਰਵੇਦ, ਅਥਰਵਣ ਵੇਦ। ਕਤੇਬ ਕਹੀਏ ਪੱਛਮੀ, ਉਹ ਧਰਮ ਨਾਲ ਇਸਲਾਮ ਨਾਲ ਸੰਬੰਧਿਤ, ਜਿਨ੍ਹਾਂ ਵਿੱਚ ਅੰਜੀਲ, ਤੌਰੇਤ, ਜੰਬੂਰ, ਕੁਰਾਨ, ਇਹ ਉਹਨਾਂ ਦੇ ਕਤੇਬ ਨੇ। ਇਫਤਰਾ ਭਾਈ ਕਹਿੰਦੇ ਹਨ ਹੇ ਭਾਈ, ਇਹ ਵੇਦ ਅਤੇ ਕਿਤਾਬਾਂ ਦੀਆਂ ਗੱਲਾਂ ਕਰ ਕਰਕੇ ਜੋ ਤੂੰ ਆਪਸ ਵਿੱਚ ਤੇਰੇ ਮਨ ਦਾ ਫਿਕਰ ਭਰਮ ਸਹਿਸਾ ਨਹੀਂ ਜਾ ਰਿਹਾ। ਇਫਤਰਾ ਦਾ ਅਰਥ ਹੈ ਤੂੰ ਵਧਾ ਚੜ੍ਹਾ ਕੇ ਆਪਣੇ ਗ੍ਰੰਥ ਦੀ ਵਡਿਆਈ ਕਰਦਾ ਅਤੇ ਦੂਜੇ ਦੀ ਨਿੰਦਿਆ ਕਰਦਾ। ਹਰ ਇੱਕ ਮਨੁੱਖ ਕਹਿ ਰਿਹਾ ਸਾਡੇ ਧਰਮ ਦਾ ਗਿਆਨ ਵੱਡਾ, ਸਾਡੇ ਧਰਮ ਦਾ ਗਿਆਨ ਵੱਡਾ। ਕੋਈ ਵੇਦਾਂ ਵਾਲੇ ਕਹਿੰਦੇ ਹਨ ਸਾਡਾ ਗਿਆਨ ਵੱਡਾ, ਕਿਤਾਬਾਂ ਵਾਲੇ ਕਹਿੰਦੇ ਸਾਡਾ ਗਿਆਨ ਵੱਡਾ। ਤਾਂ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਕਰਨ ਦੇ ਨਾਲ ਦਿਲ ਦਾ ਸਹਿਸਾ ਨਹੀਂ ਜਾਏਗਾ, ਮਨ ਵਿੱਚੋਂ ਭਰਮ ਨਾਸ਼ ਨਹੀਂ ਹੋਏਗਾ, ਸਗੋਂ ਮਨ ਦੀ ਮਲੀਨਤਾ ਹੋਰ ਵਧੇਗੀ। ਗੁਰਮਤ ਵਿੱਚ ਇੱਕ ਗੱਲ ਬੜੀ ਕਮਾਲ ਦੀ ਹੈ, ਸਿੱਖ ਆਪਣੇ ਗੁਰੂ ਦੀ ਵਡਿਆਈ ਕਰਦਾ ਪਰ ਇੱਕ ਗੱਲ ਸੱਚ ਹੈ, ਕਿਸੇ ਦੂਜੇ ਧਰਮ ਦੇ ਗ੍ਰੰਥ ਦੀ ਨਿੰਦਿਆ ਨਹੀਂ ਕਰਦਾ, ਜਿਸ ਤੋਂ ਸਤਿਗੁਰ ਜੀ ਨੇ ਸਾਨੂੰ ਵਰਜਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਹਾ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸਿੱਖ ਨੂੰ ਇੱਕ ਰਸਤਾ ਦਿੱਤਾ, ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ, ਕਿਉਂਕਿ ਇਹ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਪਰ ਨਾਲ ਸ਼ਰਤ ਹੈ ਕਿਸੇ ਦੂਜੇ ਦੇ ਧਰਮ ਦੀ ਜਾਂ ਧਾਰਮਿਕ ਗ੍ਰੰਥ ਦੀ ਨਿੰਦਿਆ ਨਾ ਕਰੀ, ਕਿਉਂਕਿ ਤਮਾਮ ਧਰਮਾਂ ਦੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ, ਪੂਜਨੀਕ ਨੇ। ਉਹਨਾਂ ਵਿੱਚ ਰੱਬ ਦੇ ਘਰ ਦੀਆਂ ਗੱਲਾਂ ਨੇ, ਉਹਨਾਂ ਵਿੱਚ ਰੱਬ ਦੀਆਂ ਕਥਾ ਕਹਾਣੀਆਂ ਨੇ, ਉਹਨਾਂ ਵਿੱਚ ਰੱਬ ਨੂੰ ਮਿਲਣ ਵਾਲਿਆਂ ਦੀਆਂ ਕਹਾਣੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਸਿੱਖਾਂ ਸ੍ਰੇਸ਼ਟ ਇਸ ਲਈ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇਕੱਲੀਆਂ ਰੱਬ ਦੀਆਂ ਗੱਲਾਂ ਨਹੀਂ, ਰੱਬ ਦੀਆਂ ਕਥਾ ਕਹਾਣੀਆਂ ਨਹੀਂ, ਰੱਬ ਬਾਰੇ ਗੱਲਾਂ ਨਹੀਂ। ਤੈਨੂੰ ਪ੍ਰੇਮ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਆ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ, ਸਿੱਧੀ ਰੱਬ ਦੀਆਂ ਗੱਲਾਂ ਨਹੀਂ, ਰੱਬ ਨਾਲ ਗੱਲਾਂ ਕਰਾ ਦੇਗੀ। ਇਸ ਲਈ ਕਿਸੇ ਦੇ ਧਾਰਮਿਕ ਗ੍ਰੰਥ ਦੀ ਸਿੱਖ ਨਿੰਦਿਆ ਨਹੀਂ ਕਰਦਾ। ਅੱਜ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ, ਜਿਹੜੇ ਲੋਕ ਆਪਣੇ ਵੇਦਾਂ ਨੂੰ ਕਹਿੰਦੇ ਸਾਡਾ ਵੱਡਾ ਗਿਆਨ ਹੈ, ਕਿਤਾਬਾਂ ਵਾਲੇ ਕਹਿੰਦੇ ਸਾਡਾ ਵੱਡਾ ਗਿਆਨ ਹੈ, ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਲੋਕ ਵਧਾ ਚੜ੍ਹਾ ਕੇ ਆਪੋ ਆਪਣੇ ਗ੍ਰੰਥ ਦੇ ਗਿਆਨ ਦੀ ਦੂਜੇ ਗ੍ਰੰਥ ਨੂੰ ਨੀਵਾਂ ਦਿਖਾਉਣ ਲਈ ਵਡਿਆਈ ਕਰਦੇ। ਤਾਂ ਜਿਹਦੇ ਅੰਦਰ ਨੀਅਤ ਇਹ ਹੈ ਕਿ ਕਿਸੇ ਦੂਜੇ ਨੂੰ ਨੀਵਾਂ ਦਿਖਾਉਣਾ, ਉਹਦੇ ਦਿਲ ਦਾ ਸਹਿਸਾ ਕਦੇ ਵੀ ਨਹੀਂ ਮਿਟਦਾ।
ਟੋਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ।
ਮਹਾਰਾਜ ਨੇ ਕਿਹਾ ਉਹ ਜਿਹੜਾ ਹਾਜ਼ਰ ਨਾਜ਼ਰ ਖੁਦਾ ਹੈ, ਅੱਲਾ ਹੈ, ਵਾਹਿਗੁਰੂ ਹੈ, ਪਰਮੇਸ਼ਰ ਪਾਰ ਬ੍ਰਹਮ ਹੈ, ਜਿਹੜਾ ਸਰਵ ਸ਼ਕਤੀਮਾਨ, ਸਰਵ ਕਲਾ ਸਮਰੱਥ, ਸਰਵ ਵਿਆਪਕ, ਓਮਨੀਪੋਟੈਂਟ ਹੈ, ਉਹ ਅਕਾਲ ਪੁਰਖ, ਕਰਤਾ ਪੁਰਖ ਤਾਂ ਸਦਾ ਹਾਜ਼ਰ ਨਾਜ਼ਰ ਹੈ। ਉਹਨੂੰ ਤਾਂ ਟੁੱਕ ਦਮ ਦਾ ਅਰਥ ਹੈ ਅੱਧੇ ਸਾਹ ਨਾਲ ਕੋਈ ਵਿਸ਼ਵਾਸ ਕਰੇ ਤਾਂ ਸਾਹਮਣੇ ਪ੍ਰਗਟ ਹੋ ਜਾਂਦਾ। ਇੱਕ ਪੂਰਾ ਸਾਹ ਲੈਣ ਤੋਂ ਪਹਿਲਾਂ ਵੀ ਅੱਧੇ ਦਮ ਨਾਲ, ਅੱਧੇ ਸਾਹ ਨਾਲ ਉਹ ਸਾਹਮਣੇ ਖਲੋਤਾ ਹੈ। ਉਹਨੂੰ ਹਾਜ਼ਰ ਨਾਜ਼ਰ ਵੇਖਿਆ ਜਾ ਸਕਦਾ, ਪਰ ਸ਼ਰਤ ਇਹ ਹੈ ਤੂੰ ਆਪਣੇ ਗਿਆਨ ਨੂੰ ਵੱਡਾ ਨਾ ਕਹਿ, ਦੂਜੇ ਨੂੰ ਨੀਵਾਂ ਦਿਖਾਉਣ ਦੀ ਨੀਅਤ ਨਹੀਂ ਚਾਹੀਦੀ, ਫਿਰ ਉਹ ਸਦਾ ਹਾਜ਼ਰ ਨਾਜ਼ਰ ਰਹਿ, ਉਹ ਕਿਤੇ ਦੂਰ ਨਹੀਂ। ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਹਿਓ ਦੁਰਾਈ, ਉਹ ਪਰਮਾਤਮਾ ਦੂਰ ਨਹੀਂ। ਇਹ ਇਨਸਾਨ ਉਹ ਤਾਂ ਹਰ ਇੱਕ ਦੇ ਨੇੜੇ ਹਾਜ਼ਰ ਨਾਜ਼ਰ ਹੈ, ਉਹ ਤਾਂ ਟੁੱਕ ਦਮ ਅੱਧੇ ਸਾਹ ਦੇ ਨਾਲ ਸਾਹਮਣੇ ਦਿਸਣ ਵਾਲਾ, ਪਰ ਤੇਰੇ ਅੰਦਰ ਭਰਮ ਨਹੀਂ ਹੋਣਾ ਚਾਹੀਦਾ, ਸ਼ੰਕਾ ਨਹੀਂ ਹੋਣਾ ਚਾਹੀਦਾ। ਇਹਦੇ ਸੰਦਰਭ ਵਿੱਚ ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਵਿਆਖਿਆ ਕੀਤੀ ਹੈ। ਗਿਆਨ ਹੋਣਾ ਚਾਹੀਦਾ, ਭਾਵ ਇਹ ਨਹੀਂ ਕਿ ਗਿਆਨ ਨਹੀਂ ਇਕੱਠਾ ਕਰਨ ਦੀ ਲੋੜ, ਗਿਆਨ ਚਾਹੀਦਾ, ਪਰ ਬਿਨਾਂ ਸ਼ਰਧਾ ਅਤੇ ਵਿਸ਼ਵਾਸ ਤੋਂ ਬਗੈਰ ਇਕੱਠਾ ਕੀਤਾ ਗਿਆਨ ਰੱਬ ਨੂੰ ਮਿਲਣ ਦੀ ਸਿਰਫ ਵਿਅਰਥ ਦੀ ਘਟਨਾ ਹੈ। ਉਸ ਗਿਆਨ ਨਾਲ ਰੱਬ ਨਹੀਂ ਮਿਲੇਗਾ ਜਿੰਨੀ ਦੇਰ ਗਿਆਨ ਨਾਲ ਸ਼ਰਧਾ ਅਤੇ ਵਿਸ਼ਵਾਸ ਪੈਦਾ ਨਹੀਂ ਹੁੰਦਾ। ਗਿਆਨ ਮਨ ਦੇ ਅੰਦਰ ਵਿਸ਼ਵਾਸ ਪੈਦਾ ਕਰਨ ਵਾਸਤੇ ਚਾਹੀਦਾ, ਗਿਆਨ ਮਨ ਨੂੰ ਸਮਝਾਉਣ ਵਾਸਤੇ ਹੈ। ਅਤੇ ਜੇ ਗਿਆਨ ਇਕੱਠਾ ਕਰਨ ਤੋਂ ਬਾਅਦ ਮਨ ਵਿੱਚ ਸ਼ੰਕੇ ਨੇ, ਉਹ ਗਿਆਨ ਮਨੁੱਖ ਨੂੰ ਸੰਸਾਰ ਦੇ ਨਰਕ ਵਿੱਚ ਡੋਬ ਦੇਗਾ, ਉਸ ਨਿਰੰਕਾਰ ਤੱਕ ਨਹੀਂ ਲੈ ਕੇ ਜਾਏਗਾ। ਹਜ਼ੂਰ ਨੇ ਕਿਹਾ ਮਨ ਸਮਝਾਵਣ ਕਾਰਣੇ ਕਸ਼ੂਅਕ ਪੜੀਏ ਗਿਆਨ। ਗਿਆਨ ਚਾਹੀਦਾ ਪਰ ਕਾਹਦੇ ਵਾਸਤੇ? ਮਨ ਸਮਝਾਵਣ ਕਾਰਨ ਹੈ। ਤੇਰਾ ਮਨ ਸਮਝ ਹੈ ਕਿ ਰੱਬ ਸੱਦ ਹਜ਼ੂਰ ਹਾਜ਼ਰ ਹੈ ਨਾਜ਼ਰ, ਤੇਰਾ ਮਨ ਇਹ ਵਿਸ਼ਵਾਸ ਵਿੱਚ ਆ ਜਾਏ ਕਿ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਉਹ ਸਦਾ ਤੇਰੇ ਸਨਮੁਖ ਹਾਜ਼ਰ ਨਾਜ਼ਰ, ਤੇਰੇ ਵਿੱਚ ਕਰਤਾ ਪੁਰਖ ਬਣ ਕੇ ਸਮਾਇਆ। ਗਿਆਨ ਇਸ ਲਈ ਪੜ੍ਹਨਾ ਕਿ ਆਹ ਚੀਜ਼ ਸਮਝ ਆ ਜਾਏ। ਜੇ ਮਨ ਵਿੱਚ ਸ਼ੰਕੇ ਨੇ ਫਿਰ ਗਿਆਨ ਦਾ ਕੀ ਲਾਭ? ਬਾਬਾ ਕਬੀਰ ਸਾਹਿਬ ਜੀ ਨੇ ਦੋ ਸ਼ਬਦ ਮੈਂ ਸਾਂਝੇ ਕਰਾਂਗਾ ਥੋੜ੍ਹੇ ਸਮੇਂ ਵਿੱਚ। ਇੱਕ ਸ਼ਬਦ ਮੁੱਲਾਂ ਨੂੰ ਉਚਾਰਨ ਕਰਕੇ ਕਿਹਾ, ਕਿਉਂਕਿ ਉਹ ਕਿਤਾਬਾਂ ਕਰਕੇ ਦੂਜਿਆਂ ਨਾਲ ਦੂਜੇ ਗ੍ਰੰਥ ਨੂੰ ਨੀਵਾਂ ਦਿਖਾਉਂਦਾ। ਇੱਕ ਸ਼ਬਦ ਮਹਾਰਾਜ ਜੀ ਨੇ ਫਿਰ ਪੰਡਿਤ ਨੂੰ ਕਿਹਾ ਕਿ ਵੇਦਾਂ ਦਾ ਗਿਆਨ ਕਰਕੇ ਦੂਜੇ ਨੂੰ ਨੀਵਾਂ ਦਿਖਾਉਣ ਵਾਲਿਆ, ਤੂੰ ਵੀ ਨਜ਼ਰ ਮਾਰ। ਆਪੋ ਆਪਣੀ ਪੀੜ੍ਹੀ ਥੱਲੇ ਸਿੱਧੇ ਸ਼ਬਦਾਂ ਵਿੱਚ ਕਹੀਏ ਸੋਟਾ ਮਾਰਨ ਵਾਸਤੇ ਕਿਹਾ, ਅਤੇ ਫਿਰ ਵਿਚਲਾ ਇੱਕ ਸੱਚ ਦਾ ਰਾਹ ਦਿਖਾਇਆ। ਇੱਕ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਵੇਦ ਕਤੇਵ ਕਹੋ ਮਤ ਝੂਠੇ, ਦੋਵਾਂ ਨੂੰ ਸਮਝਾ ਰਹੇ ਨੇ, ਝੂਠਾ ਜੋ ਨਾ ਵਿਚਾਰੇ ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ। ਹੁਣ ਕਿੰਨਾ ਵੱਡਾ ਸਵਾਲ ਹੈ, ਇੱਕ ਪਾਸੇ ਤੂੰ ਸਾਰਿਆਂ ਵਿੱਚ ਖੁਦਾ ਕਹਿੰਦਾ, ਦੂਜੇ ਪਾਸੇ ਫਿਰ ਉਹਦੇ ਉਲਟ ਵੀ ਚੱਲਦੇ, ਜਿਹੜੀਆਂ ਮੁਰਗੀਆਂ ਮਾਰ ਕੇ ਖਾਣਾ ਕੀ ਉਹਦੇ ਵਿੱਚ ਖੁਦਾ ਨਹੀਂ? ਹੁਣ ਇਸ ਗੱਲ ਦਾ ਜਵਾਬ ਮੁੱਲਾਂ ਕੋਲ ਨਹੀਂ। ਤਾਂ ਮਹਾਰਾਜ ਨੇ ਬਚਨ ਕਹੇ, ਇਹ ਮਨ ਦੇ ਅੰਨੇ ਮਨੁੱਖ, ਇਹ ਤੇਰਾ ਕਰਮ ਤੈਨੂੰ ਖੁਦਾ ਤੱਕ ਨਹੀਂ ਲੈ ਕੇ ਜਾਏਗਾ। ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ। ਮੁੱਲਾਂ ਕਹੋ ਨਿਆਉ ਖੁਦਾਈ, ਤੇਰੇ ਮਨ ਕਾ ਭਰਮ ਨਾ ਜਾਈ। ਦੱਸ ਕੀ ਖੁਦਾ ਦਾ ਨਿਆਂ ਆ ਬਈ, ਤੇਰੇ ਮਨ ਦਾ ਭਰਮ ਹੀ ਨਹੀਂ ਦੂਰ ਹੋ ਰਿਹਾ। ਇੱਕ ਪਾਸੇ ਸਾਰਿਆਂ ਵਿੱਚ ਖੁਦਾ, ਦੂਜੇ ਪਾਸੇ ਮੁਰਗੀ ਵੱਢਣ ਵਾਲਿਆ, ਉਹਦੇ ਵਿੱਚ ਖੁਦਾ ਨਹੀਂ। ਇਹਦਾ ਮਤਲਬ ਤੈਨੂੰ ਭਰਮ ਹੈ, ਤੈਨੂੰ ਸਾਰਿਆਂ ਵਿੱਚੋਂ ਸੱਦ ਹਜ਼ੂਰ ਹਾਜ਼ਰ ਨਾਜ਼ਰ ਨਹੀਂ ਦਿਸ ਰਿਹਾ, ਜਿਹਨੂੰ ਅੱਜ ਮਹਾਰਾਜ ਨੇ ਕਿਹਾ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਇਹਦਾ ਮਤਲਬ ਭਰਮ ਹੈ ਤੇਰੇ ਮਨ ਵਿੱਚ, ਸਾਰਿਆਂ ਵਿੱਚ ਤੈਨੂੰ ਖੁਦਾ ਨਹੀਂ ਦਿਸਿਆ। ਫਿਰ ਮਹਾਰਾਜ ਜੀ ਨੇ ਅਗਲੇ ਬਚਨ ਕਹੇ, ਕਹਿੰਦੇ ਤੂੰ ਉਜੋ ਸਾਜ ਕਰਕੇ ਹੱਥ ਮੂੰਹ ਧੋ ਕੇ ਨਵਾਜ਼ ਗੁਜ਼ਾਰਦੇ, ਚੰਗੀ ਗੱਲ ਹੈ, ਨਵਾਜ਼ ਪੜ੍ਹਨੀ ਚਾਹੀਦੀ ਹੈ। ਜਿਹੜੇ ਨਵਾਜ਼ ਨਹੀਂ ਗੁਜ਼ਾਰਦੇ ਉਹਨਾਂ ਨੂੰ ਵੀ ਮਹਾਰਾਜ ਨੇ ਕਿਹਾ ਧਰਤੀ 'ਤੇ ਭਾਰ ਹੋ, जे तू पंज वक्त दा नवाजी नहीं, जे तेरा सिर खुदा अगे नहीं झुकदा, वह सिर कट देना चाहिए, वह सिर चुल्हे विच ला देना चाहिए। फिर महाराज जी की बाणी ने कहा, क्या उजो साज किया मूं तोया, क्या मसीत सिर लाया। महाराज सही नहीं, कहन लगे सही है, पर दिल में कपट निवाज गुजारो, क्या हज कबे जाया। दिल विच कपट है, बाहरों नवाज गुजार रहे हैं, दस तेरा कब्बे जाया तेनू की सवारेगा, कब्बे जान नाल तेरा की सवरेगा। दिल विच कपट है ते बाहरों नवाज गुजार के कब्बे जाके हज करन वाले आ, एक कब्बा तेरा कुछ नहीं सवारेगा। फिर कल्ला मुसलमान नू नहीं, मुल्ला नू कहिंदिया कहिंदिया भगत कबीर साहब जी ने फिर पंडित वास्ते भी शब्द कहे। किसे पंडित नाल बह के फिर विचार कीती इस गल ते, ओनू भी घुमा के इसे जगह ते लियांदा। कहिंदे पंडिया कबन को मत तुम लागे, बुढ़ों के परिवार सकल स्यों राम ना जपो अभागे। ए पंडित केड़ी कुमत च पै गए, जेड़े कम तू कर रहे हैं परिवार समेत डुब जाने, तू खुद भी डुबेगा, जेड़े लोग तेरे कहन उत्ते पूजा पाठ कर रहे ने भी डुब जाने। पुछया महाराज क्यों, कहन लगे कर कुछ होर रहे हैं, कह कुछ होर रहे हैं, अंदर कुछ होर है, बाहर कुछ होर है, वो तेनू हाजर नाजर खुदा रब अल्लाह वाहगुरु परमात्मा हरी नहीं मिलेगा। पंडिया कवन कुमत तुम लागे, बुढ़ों गे परवार सकल स्यों राम ना जपो अभागे। कहिंदे जी बदो सो धर्म कर थपो, अधर्म कहो कत भाई, आपस को मुनवर कर थपो, काको कहो कसाई। किन्नी वड्डी गल है, एक पासे अपने ग्रंथां विच मास खाण दी निंदिया करना, दूजे पासे जिदन धर्म दा कर्म करना होम जग कराउण लग्या जीव बढ़दा। जे किसे जीव दी बली दित्तिया धर्म दा कर्म है तां होम यग कराउण वालिया, यह दस के जिहड़ा एक जानवर वढ़ के बेचदा वह कसाई है कि तू कसाई है। जे जीव हत्या करनी, एक जीव वढ़ के बली देनी धर्म दा कर्म है, दस कसाई पुणा किनू कहिंदे। हुण सवाल है बड़ा वड्डा, आपस को मुनवर कर थपो, काको कहो कसाई, माया कारण विद्या विचो। फिर महाराज ने अगली गल कही, मन के अंधे आप न बुझो, कहे बुझावो पाई, माया कारण विद्या विचो जन्म विरथा जाई। तू मन दा अन्ने, एक पासे कहना आ चीज खानी पाप है, दूजे पासे जग कराउण लगे उन्हूं वढ़दा, इहदा मतलब तेरे मन का भरम ना जाई, अजे तेरे मन का भरम फिक्र दूर नहीं होया, तू किसे होर भरम विच है। फिर महाराज ने उस पंडित नूं उहदे धार्मिक ऋषियां मुनियां दी उदाहरण दित्ती। कहिंदे नारद बचन ब्यास कहत है, पुछ नारद नूं ब्यास दे बचन पढ़, पुछ सुखदेव ऋषि नूं पुछ तेरे धार्मिक ग्रंथां विच तू की लिखिया, पढ़ तू की रहे, कर तू की रहे। तो महाराज ने सीधा फिर उस पंडित नूं कहा, नारद बचन ब्यास कहत है, सुख को पूछो जाई, हे भाई पूछो, कह कबीर रम रम छुट्टो, नहे तां बुढ़ो भाई। तेरे वेद कतेव ऋषि मुनि ये कहिंदे ने, रब दा नाम जप के छुटना नहीं ते डुब जाओगे। एक रब दा नाम जपना है, तू किहड़े भरमां च पै गया, किहड़े भुलेखियां विच पै। ओ रब तां सद हजूर हाजर है नाजर, सा संगत ज्ञान चाहिए, पर इस वास्ते के मन विच रब दे प्रति विश्वास पैदा हो जाए। ओ टुक दम अद्धे साह नाल मिलदा, जदों विश्वास है, जदों मन विच बेविश्वासी आ जाए, शक पैदा हो जाए, माफ करो उत्थे सतगुर की शक्ति कम नहीं करती। एक उदाहरण मैं छोटी जी देनी है, सतगुरु नदर कृपा करना, जो सिखां दे अंदर विश्वास की कमी आ रही, क्योंकि असी आपो अपने ज्ञान करके झगड़ रहे हैं। जो मैं कहा वो सही है, जो दूजा कह रहे हो गलत है, जो मैं कह रहे हो सही है, फिर हवाले दिते जा रहे ने। माफ करो, رب نو تسی کسے میتھے میٹکس دے فارمولے نال سدھ نہیں کر سکدے۔ مہاراج نے کہو دا گیان چاہیے پر جدن انہیں ملنے ادن تینو کہنا پینا کہ گیان دھیان کش کرم نہ جانا سار نہ جانا تیری، تیرے گیان نال انہیں نہیں ملنا۔ گیان دے نال من جگاؤنا، گیان دے نال من وچ وشواس پیدا کرنا۔ تسی درشن کرو گے سری گرو نانک دے مہاراج جی کا کستھان ہے اتراکھنڈ چ، گردوارا نانک متا صاحب پاتشاہی پہلی چھویں پاتشاہ جی نے بھی اتھے چرن پائے، جڑے پپل دے تھلے گرو نانک صاحب مہاراج بیٹھے سی، کدے سدھ جوگیاں نے بعد وچ انہوں ساڑ دتا، چھویں پاتشاہ نے کسر دے شٹے مار کے انہوں دوارا ہریا کیتا ہے، وہ دے پتے اج بھی گواہی بھرتے ہیں۔ خیر جدوں گرو نانک دے مہاراج اس جگہ تے گئے، اتھے وڈیاں وڈیاں عمران دے سدھ جوگیاں دا قبضہ ہے۔ بھائی مردان نے کہا مہاراج پیاس لگی ہے جل چھکنے، اور دوجا اس علاقے دے لوکاں نے مہاراج نو شکایت کیتی، پادشاہ جتھے پانی دا کنڈ جھیل ہے جڑی جگہ تے پانی، اتھے سدھ جوگیاں نے قبضہ کیتا ہے، او کسے نو او دے نیڑے نہیں فٹکن دیندے۔ جدو ٹونے انہاں دے کول نے، وہ پیس بدل کے شیر بن کے ڈرا وی دیندے نے، لوکاں نو پانی نہیں دیندے۔ مہاراج نے کہا بھائی مردانے جا پھر سدھ جوگیاں تو پانی لیا۔ جدوں بھائی مردانہ صاحب گئے، انہاں سدھا نے جواب دیتا، جڑے اس جگہ تے شکتیشالی لوگ بیٹھے سن ردیاں سدیاں والے، انہاں پوچھا توں کون ہے، تینوں پتہ ہے اس کنڈ تے دوجا کوئی پانی نہیں پی سکتا، تو کون ہے؟ انہیں کہا میں بھائی مردانہ۔ تے پوچھا کیڑا سکھ ہے؟ کہن لگے جگت تارک کل تارک شری گرو نانک دے مہاراج دا سیوک سکھ ہاں۔ تے انہاں پھر سدھ جوگی آکڑ وچ کیا جے گرو نانک اپنے آپ ایڈا ہی وڈا گرو ہے پھر وہ آپ پانی لے لو، ایتھوں پانی نہیں ملنا، جا پھر گرو نانک صاحب تو پانی منگ۔ مہاراج نے ایک کھیڑ رچی سانوں سمجھاؤن واسطے۔ بھائی مردانے نے کہا لے مردانیا، جیڑا ہاتھ وچ مہاراج دے ڈنڈا سی نا، جیدا ذکر بھائی گرداس صاحب نے کیتا، آسا ہاتھ کتاب کش کجا واگ مسلہ تاری، سفر تے جان لگیا مہاراج دے کول شٹی ڈنڈا سی، وہ دیکھ کے کیا مردانے جتھے پانی دا انہاں دا کنڈ ہے اتھوں لے کے سوٹی نال لیک کھچی آ، جا پانی تیرے مگر مگر آئے گا۔ بھائی مردانے اتھے سوٹی لے کے لیک کھچ دے، جتوں تک آئے گا پانی تیرے مگر مگر آ جائے گا۔ پر نال ایک گل کئی مردانیا، پچھا پرت کے نہ ویکھی، جے پچھے پرت کے ویکھیا شک ہوئی شاید کھیڈ نہ واپرے، کیونکہ جتھے شک ہے اتھے ستگر دی شکتی کدے نہیں برتے گی۔ ستگرو ورت دے، اکال پرکھ دے روپ وچ ورت دے، بھید وچ ورت دے، سکھا شک پیدا ہو جائے تے گرو کولوں کچھ نہیں ملے گا۔ وشواس نال منگ لئی، ایک ٹک دم کرن دے نال ادھے سانہ نال او پرگٹ ہے۔ گرو نانک دے مہاراج نے کلیا جا بھائی مردانے، مردانہ صاحب چلے گئے، سوٹی اتھوں کھچی، اج تک اتہاس لکھے ہے، جگہ بنی ہے، ہن اینوں نہ تے کوئی سائنس سدھ کر سکتی ہے، تے معاف کرو جڑے زیادہ ہی گیان پڑھ کے اسی رولا پائی جانے، ساڈے لئی بھی مشکل ہے۔ یہ وشواس کا وشے، یہ بھروسے کا وشے ہے، جہاں روز سکھ ارداس منگتا ہے۔ ستگور جی سکھان بھروسہ دان و سادن بخشو، دلوں منگیا کرو کہ گرو رامدس صاحب بخش دین سان وشواس۔ جدوں وہ سوٹی نہ لی کھچی، پانی مگر مگر آیا، سانو وہ پانی کا کنڈ مگر مگر تریا آیا، اد وچکار آ کے سانو سمجھاونا سی۔ بھائی مردانے دے من چایا منا ویکھ لا پانی آؤں بھی ہے کہ ایویں سوٹی کھچی جانا، جدوں پچھا پرت کے ویکھیا حیران ہو گیا، پانی دا او خوہ او کنڈ بھائی مردانہ صاحب دے مگر سی، اتھوں لے کے کیا ہن جتھے گرو نانک صاحب بیٹھے نے پپل دے تھلے اتھوں تک پانی لے جا۔ جدوں سوٹی دوبارہ کھچی اتھوں پانی اگے نہیں تریا، اسی جگہ تے اج اس استھان تے بولی صاحب بنی ہے، او خوہ اج بھی موجود ہے۔ بھائی مردان نے کیا پادشاہ اتھوں تک پانی آیا ہے، اتھوں لے کے ہن تہاڈے تک کیوں نہیں؟ مہاراج نے کیا مردانیا اتھے تک تینوں وشواس سی، تم پچھے پرت کے نہیں ویکھیا، جدوں اس جگہ تے آیا تیرے اندر شک آ گئی پانی آؤں بھی ہے کہ نہیں، کتے پچھا پرت کے ویکھیا وہ شکتی الوپ ہو گئی، اتھے شک کرو گے شکتی نہیں دسے گی، وشواس نال آ جاؤ گے جو منگ لو گے وہ کچھ مل جائے گا، جو کچھ امپوسیبل ہے دنیا بچ ਉਹਨੂੰ ਗੁਰੂ ਸੰਭਵ ਕਰਕੇ ਦਿਖਾ ਦੇਗਾ। ਇਹ ਉਹ ਸ਼ਕਤੀ ਜਿੱਥੋਂ ਹਜ਼ੂਰ ਨੇ ਕਿਹਾ ਜਲ ਤੇ ਥਲ ਕਰ, ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਪਰ ਸ਼ਰਤ ਹੈ ਤੇਰੇ ਅੰਦਰ ਵਿਸ਼ਵਾਸ ਚਾਹੀਦਾ। ਅੱਜ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਉਹ ਸਾਧ ਹਜ਼ੂਰ ਹਾਜ਼ਰ ਨਾਜ਼ਰ ਹੈ, ਅੱਧੇ ਸਾਹ ਨਾਲ ਤੇਰੇ ਸਾਹਮਣੇ ਖੜੇ, ਤੂੰ ਅੱਖਾਂ ਖੋਲ ਕੇ ਵੇਖ, ਉਹ ਹਾਜ਼ਰ ਨਾਜ਼ਰ ਹੈ। ਸਾਧ ਸੰਗਤ ਕਿਤੇ ਵਿਸ਼ਵਾਸ ਤੇ ਭਾਵਨਾ ਨਾਲ ਅਰਦਾਸ ਕਰਕੇ ਆਇਓ, ਇਹ ਸੱਚ ਹੈ ਤੈਨੂੰ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾ ਕਰਨ ਵਾਲਿਆ ਸ਼ੁਕਰਾਨਾ ਕਰਨਾ ਚਾਹੀਦਾ। ਵੱਡੇ ਭਾਗਾਂ ਨਾਲ ਕੋਈ ਇਸ ਦਰ ਤੇ ਪਹੁੰਚਦਾ, ਕਿਤੇ ਅੰਦਰ ਭਾਵਨਾ ਪ੍ਰੇਮ ਤੇ ਵਿਸ਼ਵਾਸ ਜਾਗ ਜਾਏ, ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਹੋ ਜਾਣਗੇ। ਤੁਸੀਂ ਹੈਰਾਨ ਹੋਵੋਗੇ, ਪਤਾ ਨਹੀਂ ਕਿਹੜੇ ਰੂਪ ਵਿੱਚ ਗੁਰੂ ਰਾਮਦਾਸ ਸਾਹਿਬ ਤੁਹਾਡੀ ਬਾਂਹ ਪਕੜ ਲੈਣ, ਜੋ ਤੁਸੀਂ ਚਾਹੁੰਦੇ ਹੋ ਕਿਸੇ ਸਰੀਰ ਰਾਹੀਂ ਕਰਾ ਕੇ ਦਿਖਾ ਦੇਣਗੇ। ਅਰਦਾਸ ਕਰਕੇ ਵੇਖਿਓ, ਇੱਥੋਂ ਸੰਗਤਾਂ ਪ੍ਰੇਮ ਵਿੱਚ ਭਿੱਜੀਆਂ, ਵਿਰਾਗ ਵਿੱਚ ਜਾਂਦੀਆਂ ਨੇ। ਜੋ ਮਨ ਵਿੱਚ ਸੋਚਿਆ ਉਹ ਪਰਕਰਮਾ ਵਿੱਚ ਹੀ ਕਿਸੇ ਸਰੀਰ ਵਿੱਚ ਗੁਰੂ ਵਰਤ ਜਾਂਦਾ, ਬਾਂਹ ਪਕੜ ਕੇ ਗੁਰੂ ਅੰਦਰ ਤੱਕ ਲੈ ਜਾਂਦਾ। ਅੱਜ ਮੇਰੇ ਸਤਿਗੁਰ ਨੇ ਬਖਸ਼ਿਸ਼ ਕੀਤੀ, ਬੰਦੇ ਆਪਣੇ ਦਿਲ ਨੂੰ ਰੋਜ਼ ਪਿਆਰ ਨਾਲ ਖੋਜਿਆ ਕਰ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਆਪਣੇ ਦਿਲ ਨੂੰ ਰੋਜ਼ ਖੋਜ, ਐਵਰੀ ਡੇ, ਹਰ ਰੋਜ਼ ਇੱਕ ਕੰਮ ਕਰ, ਤੇਰੀਆਂ ਪਰੇਸ਼ਾਨੀਆਂ ਮਿਟ ਜਾਣਗੀਆਂ।
ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾਹੇ।
ਮਹਾਰਾਜ ਖੋਜਣਾ ਕੀ ਹੈ? ਐਵਰੀ ਡੇ ਮਨ ਵਿੱਚ ਖੋਜ ਕੀ ਕਰਨੀ ਹੈ, ਵਿਚਾਰ ਕੀ ਕਰਨੀ? ਹਜ਼ੂਰ ਨੇ ਕਿਹਾ ਕਿਤੇ ਤੈਨੂੰ ਸੰਸਾਰ ਤੇ ਸ਼ੱਕ ਪੈਦਾ ਹੋ ਜਾਏ, ਨਿਰੰਕਾਰ ਉੱਤੇ ਵਿਸ਼ਵਾਸ ਪੈਦਾ ਹੋ ਜਾਏ। ਦੇਖੋ ਇੱਥੇ ਇੱਕ ਨੁਕਤਾ ਹੈ, ਸਾਨੂੰ ਸੰਸਾਰ ਤੇ ਵਿਸ਼ਵਾਸ ਹੈ, ਪੁੱਤਰ ਧੀਆਂ ਕੰਮ ਆਉਣਗੇ, ਮਿੱਤਰ ਦੋਸਤ ਕੰਮ ਆਉਣਗੇ, ਪੈਸਾ ਕਮਾਇਆ ਕੰਮ ਆਏਗਾ, ਪ੍ਰੋਪਰਟੀ ਖਰੀਦਣਾ ਕੰਮ ਆਏਗਾ, ਵਿਸ਼ਵਾਸ ਹੈ ਸੰਸਾਰ ਤੇ, ਸ਼ੱਕ ਹੈ ਨਿਰੰਕਾਰ ਉੱਤੇ, ਪਤਾ ਨਹੀਂ ਆਵੇ ਕਿ ਨਾ ਆਵੇ, ਪਤਾ ਨਹੀਂ ਉਹ ਕੰਮ ਕਰੇ ਕਿ ਨਾ ਕਰੇ। ਅਰਦਾਸ ਕਰਕੇ ਫਿਰ ਬਾਹਰ ਸਲਾਹਾਂ ਲੈਂਦੇ ਹੋ, ਅਰਦਾਸ ਕਰਕੇ ਦੂਜੇ ਥਾਂ ਤੇ ਫਿਰ ਮੱਥਾ ਟੇਕਦੇ ਹੋ, ਅਰਦਾਸ ਕਰਕੇ ਫਿਰ ਕਿਸੇ ਥਾਂ ਤੇ ਸੁੱਖਣਾ ਸੁੱਖ ਲਈਦੀ ਹੈ, ਮੈਨੂੰ ਮਾਫ ਕਰਿਓ। ਲੋਕਾਂ ਨੇ 10-10 ਥਾਵਾਂ ਤੇ ਸੁੱਖਣਾ ਸੁੱਖੀਆਂ ਇੱਕ ਕੰਮ ਲਈ। ਵਿਸ਼ਵਾਸ ਹੋਣਾ ਚਾਹੀਦਾ, ਸਾਨੂੰ ਵਿਸ਼ਵਾਸ ਸੰਸਾਰ ਤੇ ਹੈ, ਸ਼ੱਕ ਨਿਰੰਕਾਰ ਤੇ ਹੈ। ਹਜ਼ੂਰ ਨੇ ਕਿਹਾ ਸ਼ੱਕ ਸੰਸਾਰ ਤੇ ਰੱਖ, ਇਹ ਤੇਰੇ ਕੰਮ ਆਉਣ ਵਾਲਾ ਨਹੀਂ, ਵਿਸ਼ਵਾਸ ਨਿਰੰਕਾਰ ਤੇ ਰੱਖ। ਅੱਜ ਕਿਹਾ ਇੱਕ ਚੀਜ਼ ਦੀ ਰੋਜ਼ ਖੋਜ ਕਰ, ਇਹ ਜੋ ਦੁਨੀਆ ਸਿਹਰ ਮੇਲਾ। ਇਹ ਮੇਲੇ ਦੀ ਤਰ੍ਹਾਂ, ਮੇਲੇ ਵਿੱਚ ਜੋ ਦਿਸਦਾ ਉਹ ਅੱਜ ਹੈ, ਕੱਲ੍ਹ ਨਹੀਂ ਹੋਏਗਾ। ਅੱਜ ਚੰਡੋਲ ਲੱਗੇ ਨੇ, ਕੱਲ੍ਹ ਨਹੀਂ ਦਿਸਣਗੇ ਉੱਥੇ। ਅੱਜ ਪੰਘੂੜੇ ਝੂਲ ਰਹੇ ਨੇ, ਕੱਲ੍ਹ ਨਹੀਂ ਉੱਥੇ ਹੋਣਗੇ। ਸਿਹਰ ਦਾ ਅਰਥ ਹੈ ਇਹ ਦੁਨੀਆ ਜਾਦੂ ਦੀ ਤਰ੍ਹਾਂ, ਜਿਵੇਂ ਜਾਦੂਗਰ ਕਰਕੇ ਕੁਝ ਹੋਰ ਦਿਖਾਉਂਦਾ, ਅਸਲੀਅਤ ਵਿੱਚ ਉਹ ਨਹੀਂ ਹੁੰਦਾ, ਉਹ ਸਿਰਫ ਅੱਖਾਂ ਦਾ ਭਰਮ ਪੜਦਾ। ਏਦਾਂ ਦੁਨੀਆ ਤੇ ਸ਼ੱਕ ਰੋਜ਼ ਕਰ, ਇਹ ਸੱਚ ਨਹੀਂ, ਇਹ ਸਹਿਰ ਮੇਲੇ ਬਾਜ਼ਾਰ ਦੀ ਨਿਆਈ ਹੈ। ਦਸਤਗੀਰੀ ਨਾ ਹੈ, ਦਸਤ ਕਹਿੰਦੇ ਹੱਥ ਨੂੰ, ਗਿਰੀ ਕਹਿੰਦੇ ਪਕੜਨਾ ਹੱਥ ਵਿੱਚ, ਇਹ ਤੇਰੇ ਹੱਥ ਹੋਣ ਵਾਲਾ ਇਹਨਾਂ ਵਿੱਚੋਂ ਕੁਝ ਨਹੀਂ। ਇੱਕੋ ਚੀਜ਼ ਨਿਰੰਕਾਰ ਦਾ ਨਾਮ ਤੇਰੇ ਨਾਲ ਜਾਣਾ ਹੈ, ਵਿਸ਼ਰਾਮ ਦੇਖ ਕੇ ਸਤਿਗੁਰ ਜੀ ਕਿਰਪਾ ਕਰ ਰਹੇ ਹਨ।
ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਤਾਂ ਮਹਾਰਾਜ ਜੀ ਫਿਰ ਹੁਣ ਧਾਰਮਿਕ ਲੋਕਾਂ ਨੂੰ ਕਹਿੰਦੇ ਨੇ, ਤੁਸੀਂ ਆਪੋ ਆਪਣੇ ਗ੍ਰੰਥ ਗਿਆਨ ਪੜ੍ਹ ਕੇ ਧੋਖੇ ਨਾਲ ਖੁਸ਼ ਹੋ ਰਹੇ ਹੋ, ਆਪਣੇ ਆਪ ਨੂੰ ਵੱਡਾ ਕਹਿ ਰਹੇ ਹੋ, ਦੂਜੇ ਦੀ ਨਿੰਦਿਆ ਕਰ ਰਹੇ ਹੋ, ਫਿਰ ਬੰਦਾ ਖੁਸ਼ ਹੁੰਦਾ? ਉਹ ਹਾਰ ਗਿਆ ਜੀ ਮੇਰੇ ਕੋਲੋਂ, ਉਹਨੂੰ ਜਵਾਬ ਹੀ ਨਹੀਂ ਆਇਆ ਕੋਈ ਜੀ, ਮੈਂ ਜੋ ਸਵਾਲ ਪੁੱਛੇ ਉਹਨੂੰ ਉੱਤਰ ਹੀ ਕੋਈ ਨਹੀਂ ਆਇਆ, ਇੰਨੀ ਗੱਲ ਕਰਕੇ ਬੰਦਾ ਖੁਸ਼ ਹੁੰਦਾ। ਮਹਾਰਾਜ ਨੇ ਕਿਹਾ ਇਹ ਸਭ ਕੁਝ ਵਿਵਾਦ ਹੈ, ਬਕਵਾਸ ਹੈ, ਇਹ ਵਾਦ ਵਿਵਾਦ ਤੈਨੂੰ ਰੱਬ ਤੱਕ ਨਹੀਂ ਲੈ ਕੇ ਜਾਏਗਾ। ਸਾਧ ਸੰਗਤ, ਜਿਹੜਾ ਖੁਦਾ ਦੇ ਨੇੜੇ ਹੋ ਜਾਂਦਾ ਉਹ ਜਵਾਬ ਦੇਣੇ ਬੰਦ ਕਰ ਦਿੰਦਾ, ਉਹਨੂੰ ਲੋੜ ਨਹੀਂ ਕਿ ਉਹ ਜਵਾਬ ਦੇਵੇ ਕਿਸੇ ਚੀਜ਼, ਉਹਦੇ ਥਾਂ 'ਤੇ ਜਵਾਬ ਫਿਰ ਨਿਰੰਕਾਰ ਦਿੰਦਾ। ਸਾਧ ਸੰਗਤ, ਕਿੰਨੇ ਕੁ ਤੁਸੀਂ ਜਵਾਬ ਦੇ ਲਓਗੇ, ਜਿੱਦਣ ਉਹਦੇ 'ਤੇ ਛੱਡ ਦੋਗੇ, ਉਹਦੇ ਜਵਾਬ ਦੇ ਅੱਗੇ ਪਰਤ ਕੇ ਬੋਲਤੀ ਬੰਦ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਰੌਲਾ ਪਾ ਕੇ ਕਿਹਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ, ਸਾਡੇ ਦਿੱਤਿਆਂ ਜਵਾਬਾਂ ਨਾਲ ਗੱਲ ਨਹੀਂ ਸੀ ਬਣਨੀ, ਜਿੱਦਣ ਮੇਰੇ ਗੁਰੂ ਨੇ ਜਵਾਬ ਦਿੱਤਾ ਅੱਜ ਲੋਕਾਂ ਦੇ ਮੂੰਹ ਤੇ ਤਾਲੇ ਲੱਗ ਗਏ, ਉਹ ਸਰੀਰ ਅੱਜ ਕਿੱਥੇ ਨੇ ਨਜ਼ਰ ਮਾਰ ਕੇ ਵੇਖੋ, ਜਿੱਦਣ ਗੁਰੂ ਜਵਾਬ ਦਿੰਦਾ ਉੱਦਣ ਦੁਨੀਆਂ ਦੀ ਜ਼ਬਾਨ ਬੰਦ ਹੋ ਜਾਏਗੀ। ਇਸ ਲਈ ਸਿੱਖ ਦੇ ਸੁਭਾਅ ਵਿੱਚ ਹੋਣਾ ਚਾਹੀਦਾ, ਉਹ ਬੁੱਧ ਦੇ ਵਿਵਾਦ ਵਕਵਾਦ ਵਿੱਚ ਨਾ ਪਵੇ। ਅੱਜ ਮਹਾਰਾਜ ਨੇ ਕਿਹਾ ਐਵੇਂ ਪੜ੍ਹ ਪੜ੍ਹ ਕੇ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਲੋਕ ਖੁਸ਼ ਹੁੰਦੇ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ।
ਹੱਕ ਦਾ ਅਰਥ ਹੈ ਅਕਾਲ ਪੁਰਖ ਸੱਚਾ ਰੱਬ ਵਾਹਿਗੁਰੂ, ਖਲਕ ਦਾ ਅਰਥ ਹੈ ਖਾਲਕ ਪਰਮਾਤਮਾ ਵਾਹਿਗੁਰੂ। ਖਾਲਕ ਦਾ ਅਰਥ ਉਹਦੇ ਵਿੱਚ ਵਸਿਆ ਹੋਇਆ, ਮਿਆਨੇ ਮੀਨਿੰਗ ਸਮਾਇਆ ਹੋਇਆ, ਉਹ ਸੱਚਾ ਵਾਹਿਗੁਰੂ ਇਸ ਖਲਕਤ ਵਿੱਚ ਵਸਿਆ ਹੈ। ਉਹ ਕਿਸੇ ਵੱਖਰੀ ਮੂਰਤ ਵਿੱਚ ਜਾਂ ਕਿਸੇ ਹੋਰ ਮੂਰਤੀ ਵਿੱਚ ਨਹੀਂ ਹੈ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਤਾਂ ਮਹਾਰਾਜ ਬਖਸ਼ਿਸ਼ ਕਰਦੇ, ਨਾ ਉਹ ਦਸਵੇਂ ਅਸਮਾਨ ਤੇ ਹੈ, ਨਾ ਸੱਤਵੇਂ ਤੇ, ਨਾ ਚੌਦਵੇਂ ਤੇ, ਉਹ ਤਾਂ ਤੇਰੇ ਅੰਦਰ ਹਿਰਦੇ ਵਿੱਚ ਹੈ। ਆਪਣੀ ਸੁਰਤੀ ਨੂੰ ਟਕਾ, ਸੁਰਤੀ ਦਾ ਇਸ਼ਨਾਨ ਦਸਮ ਵਿੱਚੋਂ ਕਰ, ਉਹ ਤੇਰੇ ਅੰਦਰ ਹੀ ਹੈ, ਉਹ ਕਿਤੇ ਬਾਹਰ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਨੂੰ ਬਾਹਰ ਲੱਭਣਾ ਵਿਅਰਥ ਦੀ ਘਟਨਾ ਹੈ।
ਕਰ ਫਕਰ ਦਾਏ ਮਲਾਏ ਚਸ਼ਮੇ ਜਹ ਤਹਾਂ ਮੌਜੂਦ।
ਪਰ ਉਹ ਦਿਸਦਾ ਕਿਵੇਂ ਹੈ? ਤਾਂ ਹਜ਼ੂਰ ਨੇ ਕਿਹਾ ਬੰਦਗੀ ਦਾ ਚਸ਼ਮਾ ਲਾ ਕੇ ਦੇਖ, ਭਗਤੀ ਦਾ ਚਸ਼ਮਾ ਲਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦਾ ਚਸ਼ਮਾ ਲਾ। ਜਿਵੇਂ ਕੋਈ ਫਕਰ ਫਕੀਰ ਲਾਉਂਦਾ, ਉਹ ਬੰਦਗੀ ਦੇ ਚਸ਼ਮੇ ਦੇ ਨਾਲ ਜਹ ਤਹਾਂ ਮੌਜੂਦ, ਜਿੱਧਰ ਵੇਖੋਗੇ ਉਹਨਾਂ ਨੂੰ ਸਾਰਿਆਂ ਵਿੱਚੋਂ ਦਿਸਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਇਹ ਭਗਤੀ ਦੇ ਚਸ਼ਮੇ ਨਾਲ ਦਿਸਣੇ, ਈਰਖਾ ਦੇ ਚਸ਼ਮੇ ਨਾਲ ਨਹੀਂ, ਕਿ ਸਾਡਾ ਧਰਮ ਵੱਡਾ ਉਹਨਾਂ ਦਾ ਛੋਟਾ, ਸਾਡਾ ਆਹ ਕੁਝ ਵੱਡਾ, ਜੋ ਮੈਂ ਕਿਹਾ ਉਹ ਸੱਚ ਹੈ, ਦੂਜਾ ਝੂਠ ਹੈ, ਇਹਨਾਂ ਚਸ਼ਮਿਆਂ ਨਾਲ ਰੱਬ ਨਹੀਂ ਦੇਖਣਾ। ਮਹਾਰਾਜ ਨੇ ਕਿਹਾ ਉਹ ਪਰਮਾਤਮਾ ਦਿਸਦਾ, ਪਰ ਭਗਤੀ ਦਾ, ਫਕਰ ਦਾ, ਫਕੀਰਾਂ ਵਾਲਾ, ਬੰਦਗੀ ਦਾ ਚਸ਼ਮਾ ਲਾ ਕੇ ਵੇਖ, ਜਿੱਥੇ ਵੇਖਿਓ ਹਾਜ਼ਰ ਨਾਜ਼ਰ ਹੈ।
ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ।
ਜਿਨ੍ਹਾਂ ਨੇ ਬੰਦਗੀ ਦੇ ਚਸ਼ਮੇ ਲਾਏ ਉਹਨਾਂ ਨੂੰ ਸ਼ੱਕ ਨਹੀਂ ਹੋਈ, ਉਹਨਾਂ ਨੂੰ ਅੱਲਾਹ ਪਾਕ ਪਾਕ ਹੈ, ਉਹ ਪਰਮ ਪਵਿੱਤਰ ਅਕਾਲ ਪੁਰਖ ਵਾਹਿਗੁਰੂ ਅੱਲਾਹ ਖੁਦਾ, ਉਹਨਾਂ ਨੂੰ ਸ਼ੱਕ ਨਹੀਂ ਹੋਇਆ। ਇੱਕੋ ਹੀ ਵਿਸ਼ਵਾਸ ਹੋ ਕੇ ਨੇ, ਸ਼ੱਕ ਤਾਂ ਕਰੀਏ ਜੇ ਕੋਈ ਦੂਜਾ ਹੋਵੇ, ਦੂਜਾ ਕੋਈ ਹੈ ਹੀ ਨਹੀਂ, ਇੱਕੋ ਹੀ ਇੱਕ ਅਕਾਲ ਪੁਰਖ ਪਰਮਾਤਮਾ ਹੈ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਪਰ ਇਹ ਕਿਹਦੇ ਜੀਵਨ ਵਿੱਚ ਵਰਤਦਾ? ਭਗਤ ਕਬੀਰ ਸਾਹਿਬ ਕਹਿੰਦੇ ਕਰਮ ਕਰੀਮ ਕਾ, ਜੇ ਉਹ ਕਰਤਾ ਪੁਰਖ ਬਖਸ਼ਿਸ਼ਾਂ ਕਰਨ ਵਾਲਾ ਕਰੇ ਬਖਸ਼ਿਸ਼, ਕਰੈ ਜਾਣੈ ਸੋਏ, ਤਾਂ ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ, ਉਹਦੇ ਉੱਤੇ ਸ਼ੱਕ ਨਹੀਂ ਹੁੰਦੀ। ਜਪਣ ਵਾਲੇ ਦੇ ਅੰਦਰ ਵਿਸ਼ਵਾਸ ਆਉਂਦਾ, ਉਹ ਫਿਰ ਸਾਰਿਆਂ ਵਿੱਚੋਂ ਦਿਸ ਪੈਂਦਾ। ਜਿਨ੍ਹਾਂ ਨੂੰ ਦਿਸਦਾ ਉਹ ਗਿਆਨ ਕਰਕੇ ਨਹੀਂ, ਉਹਨਾਂ ਦੇ ਉਹਨਾਂ ਦੀ ਭਗਤੀ ਕਰਕੇ ਨਹੀਂ, ਉਹ ਭਗਤੀ ਦਾ ਚਸ਼ਮਾ ਲਾਉਂਦੇ ਨੇ, ਉਹਦੀ ਨਜ਼ਰ ਮੰਗਦੇ ਨੇ। ਪਰਮਾਤਮਾ ਵਾਹਿਗੁਰੂ ਅੱਲਾਹ ਖੁਦਾ ਫਿਰ ਉਹਨਾਂ 'ਤੇ ਨਜ਼ਰ ਕਰਕੇ ਸਾਰਿਆਂ ਵਿੱਚੋਂ ਦਿਖਾ ਦਿੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦੀ ਨਜ਼ਰ ਕਰਮ ਬਖਸ਼ਿਸ਼ ਨਾਲ ਹੀ ਉਹ ਸਾਰਿਆਂ ਵਿੱਚੋਂ ਦਿਸਦਾ। ਇਸ ਲਈ ਗਿਆਨ ਪਦਾਰਥ ਜੋ ਕੁਝ ਵੀ ਮਨੁੱਖ ਕੋਲ ਆ ਜਾਏ, ਸਭ ਕੁਝ ਹੁੰਦਿਆਂ ਗੁਰੂ ਅੱਗੇ ਕਹਿਣਾ ਚਾਹੀਦਾ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ। ਇੱਥੋਂ ਤੱਕ ਪਾਵਨ ਮੁੱਖ ਵਾਕ ਦੀ ਵਿਚਾਰ ਆਪ ਜੀਆਂ ਸਰਵਣ ਕੀਤੀ ਹੈ। ਅੱਜ ਦਾ ਪਾਵਨ ਮੁੱਖ ਵਾਕ ਮਹੀਨਾ ਜੋ ਹੈ ਉਹ ਪੋਖ ਦਾ ਮਹੀਨਾ ਆਰੰਭ ਹੋਇਆ, ਉਹਦੀ ਵਿਚਾਰ ਵੀ ਮਰਿਆਦਾ ਅਨੁਸਾਰ ਸਰਵਣ ਕਰੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰ ਨਾਹੁ।
ਰੱਖੋ ਸਤਨਾਮ ਸ੍ਰੀ ਵਾਹਿਗੁਰੂ। ਪੋਖ ਮਹੀਨਾ ਹੈ ਜਿਹਨੂੰ ਮੰਨਿਆ ਜਾਂਦਾ ਬਹੁਤ ਕੱਕਰ ਦੀ ਠੰਡ ਹੈ। ਤੁਖਾਰ ਦਾ ਅਰਥ ਹੈ ਕੱਕਰ ਦੀ ਠੰਡ, ਤੁਖਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਕਠੋਰਤਾ, ਤੁਖਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਆਲਸ। ਉਸ ਸਰੀਰ ਨੂੰ, ਉਸ ਨਾਮ ਜਪਣ ਵਾਲੇ ਨੂੰ ਪੋਖ ਦੇ ਮਹੀਨੇ ਕੱਕਰ ਦੀ ਠੰਡ, ਕਠੋਰਤਾ, ਆਲਸ ਨਹੀਂ ਵਿਆਪਦਾ। ਕੰਠ ਮਿਲਿਆ ਹਰ ਨਾਹ, ਕੰਠ ਮੀਨੰ ਗਲਾ, ਜਿਹਨੂੰ ਗਲੇ ਪਰਮਾਤਮਾ ਵਾਹਿਗੁਰੂ ਖਸਮ ਪਰਮਾਤਮਾ ਦਾ ਨਾਮ ਮਿਲਿਆ, ਭਾਵ ਜਿਹਨੂੰ ਪਰਮਾਤਮਾ ਨੇ ਆਪਣੇ ਹਿਰਦੇ ਨਾਲ ਜੋੜਿਆ, ਹਿਰਦੇ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸਿਆ, ਤਾਂ ਮਹਾਰਾਜ ਨੇ ਕਿਹਾ ਉਹਨੂੰ ਤੁਖਾਰ ਭਾਵ ਕੱਕਰ ਦੀ ਠੰਡ ਨਹੀਂ ਵਿਆਪਦੀ। ਇਸ ਠੰਡ ਦੇ ਅੰਦਰ ਪਾਣੀ ਵੀ ਕਠੋਰ ਹੋ ਜਾਂਦਾ, ਬਰਫ਼ ਜੰਮ ਜਾਂਦੀ। ਜਪਣ ਵਾਲੇ ਦੇ ਅੰਦਰ ਕਠੋਰਤਾ ਨਹੀਂ ਆਉਂਦੀ, ਤਰਲਤਾ ਵੱਧਦੀ ਹੈ, ਦਇਆ ਵੱਧਦੀ ਹੈ, ਉਹਦੇ ਅੰਦਰ ਨਿਮਰਤਾ ਵੱਧਦੀ ਹੈ। ਕਿਹਦੇ ਅੰਦਰ? ਜਿਹਦੇ ਕੰਠ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਖਸਮ ਮਿਲਿਆ ਹੈ।
ਮਨ ਬੇਦਿਆ ਚਰਣਾਰ ਬਿੰਦ ਦਰਸ਼ਨ ਲੱਗਣਾ ਸਾਹੋ।
ਉਹਨਾਂ ਦਾ ਮਨ ਬਿੰਨਿਆ ਗਿਆ ਚਰਣਾਰ ਬਿੰਦ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਬਿੰਨਿਆ ਗਿਆ। ਬਿੰਨਿਆ ਦਾ ਅਰਥ ਹੈ ਜਿਹੜੀ ਚੀਜ਼ ਪਰੋ ਦਿੱਤੀ ਜਾਏ ਉਹ ਫਿਰ ਐਂ ਇੱਕ ਮਿਕ ਹੋ ਜਾਂਦੀ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹਨਾਂ ਦਾ ਫਿਰ ਸਾਹ ਸਾਹ ਦਰਸ਼ਨ ਲੱਗਣਾ ਸਾਹੋ ਦਾ ਅਰਥ ਹੈ ਸਵਾਸ ਸਵਾਸ ਉਹਨਾਂ ਦੇ ਅੰਦਰ ਤਾਂਗ ਰਹਿੰਦੀ ਦਰਸ਼ਨ ਦੀ। ਉਹਨਾਂ ਦੇ ਅੰਦਰ ਬੇਕਰਾਰੀ ਹੈ, ਇੰਤਜ਼ਾਰੀ ਹੈ। ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਹੋਵੇ ਤੇ ਇੰਤਜ਼ਾਰ ਤੋਂ ਬੇਕਰਾਰੀ ਤੋਂ ਬਗੈਰ ਉਹ ਨਹੀਂ ਮਿਲਦਾ। ਇੱਕ ਇੱਕ ਸਵਾਸ ਉਹਨਾਂ ਦੇ ਅੰਦਰ ਦਰਸ਼ਨਾਂ ਦੀ ਤੰਗ ਲੱਗੀ ਰਹਿੰਦੀ ਹੈ। ਸਾਧ ਸੰਗਤ ਉਹ ਭਿਖਾਰੀ ਬਣ ਕੇ ਮੰਗਦੇ ਨੇ, ਭਿਖਾਰੀ ਦੀ ਇੱਕ ਮਰਿਆਦਾ ਹੈ, ਉਹ ਦਰ ਤੇ ਬਹਿ ਜਾਂਦਾ, ਦਰ ਨਹੀਂ ਛੱਡਦਾ ਤੇ ਅੰਦਰ ਵੀ ਨਹੀਂ ਜਾਂਦਾ ਘਰ ਦੇ। ਦਰਵਾਜ਼ੇ ਤੇ ਵੀ ਰਹਿੰਦਾ, ਅੰਦਰ ਵੀ ਨਹੀਂ ਜਾਂਦਾ, ਉਹ ਦਰਵਾਜ਼ੇ ਤੇ ਬੈਠਾ ਰਹਿੰਦਾ। ਇੱਦਾਂ ਜਪਣ ਵਾਲਾ ਇੱਕ ਟੱਕ ਉਹਨੂੰ ਕੁਝ ਮਿਲੇ ਜਾਂ ਨਾ ਮਿਲੇ, ਉਹਦੇ ਜੀਵਨ ਵਿੱਚ ਕੁਝ ਵਾਪਰੇ ਭਾਵੇਂ ਨਾ ਵਾਪਰੇ, ਉਹਦਾ ਸਵਾਸ ਸਵਾਸ ਦਰਸ਼ਨਾਂ ਦੀ ਤੰਗ ਵਿੱਚ ਰਹਿੰਦਾ ਹੈ।
ਊਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ।
ਉਹ ਫਿਰ ਇੱਕ ਗੋਪਾਲ ਧਰਤੀ ਦੇ ਪਾਲਕ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਸਾਰਿਆਂ ਦੀ ਜਾਣਨ ਵਾਲੇ, ਧਰਤੀ ਨੂੰ ਸਹਾਰਾ ਦੇਣ ਵਾਲੇ, ਉਹਦੀ ਓਟ ਵਿੱਚ ਰਹਿੰਦਾ। ਉਹ ਦੁਨੀਆ ਦੀ ਓਟ ਨਹੀਂ ਲੈਂਦਾ, ਉਹਨੂੰ ਸਿਰਫ ਇੱਕ ਦੀ ਓਟ ਹੈ, ਉਹਦੀ ਓਟ ਵਿੱਚ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਟ ਲੈਂਦਾ ਤੇ ਉਹ ਉਸ ਮਾਲਕ ਦੇ ਘਰੋਂ ਸੇਵਾ ਦਾ ਲਾਹਾ ਫਿਰ ਪ੍ਰਾਪਤ ਕਰ ਲੈਂਦਾ ਹੈ।
ਵਿਖਿਆ ਪੋਹੇ ਨਾ ਸਕਾਈ ਮਿਲ ਸਾਧੂ ਗੁਣ ਗਾਹੋ।
ਵਿਖਿਆ ਦਾ ਅਰਥ ਹੈ ਕਾਮ ਕ੍ਰੋਧ ਲੋਮ ਅੰਕਾਰ ਵਿਕਾਰ ਆਦਿਕ, ਇਹ ਉਹਨੂੰ ਵਿਆਪਦੇ ਨਹੀਂ, ਪੋਹ ਨਾ ਸਕੇ, ਉਹਨੂੰ ਸਕੇ ਪੋਹ ਨਹੀਂ ਸਕਦੇ, ਵਿਆਪਦੇ ਨਹੀਂ। ਕਿਉਂ? ਮਿਲ ਸਾਧੂ ਗੁਣ ਗਾਹੋ, ਉਹਦੇ ਕੋਲ ਇੱਕ ਰਸਤਾ ਹੈ, ਉਹ ਗੁਰੂ ਦੀ ਸੰਗਤ ਵਿੱਚ ਜੁੜਦਾ, ਸੰਗਤ ਵਿੱਚ ਜੁੜ ਕੇ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਦਾ, ਗਾਉਂਦਾ ਹੈ, ਗੁਣਾਂ ਦੀ ਸਿਫਤ ਸਲਾਹ ਕਰਦਾ, ਸਹਿਜੇ ਸਹਿਜੇ ਉਹਦੇ ਜੀਵਨ ਅੰਦਰ ਗੁਣ ਵਸਦੇ ਨੇ। ਸਾਧ ਸੰਗਤ ਧਾਰਮਿਕ ਮਨੁੱਖ ਜਿਹੜਾ ਰੱਬ ਦੇ ਮਾਰਗ ਤੇ ਪਹੁੰਚਣਾ ਚਾਹੁੰਦਾ, ਉਹਦੇ ਲਈ ਗੁਰੂ ਨੇ ਜ਼ਰੂਰੀ ਕੀਤਾ ਗੁਰੂ ਦੀ ਸੰਗਤ ਵਿੱਚ ਆ। ਇਸ ਤੋਂ ਇਲਾਵਾ ਕਿਹਾ ਕੁਝ ਧਾਰਮਿਕ ਸਰੀਰਾਂ ਦੀ ਸੰਗਤ ਵਿੱਚ ਰਹਿ, ਉਹ ਬੰਦੇ ਜਿਨ੍ਹਾਂ ਕੋਲ ਰਹਿੰਦਿਆਂ ਤੈਨੂੰ ਨਾਮ ਚੇਤੇ ਆਵੇ, ਰੱਬ ਦਾ ਭੈ ਚੇਤੇ ਆਵੇ, ਤੇਰੀ ਕੰਪਨੀ, ਤੇਰਾ ਧੜਾ, ਤੇਰੇ ਲੋਕ, ਇਰਦ ਗਿਰਦ ਰਹਿਣ ਵਾਲੇ ਸਰੀਰ ਧਾਰਮਿਕ ਹੋਣੇ ਚਾਹੀਦੇ ਨੇ, ਤਾਂ ਜੋ 24 ਘੰਟੇ ਉਹਨਾਂ ਦਾ ਅਸਰ ਪਵੇ। ਇੱਕ ਅੱਧ ਘੰਟਾ ਗੁਰੂ ਦੀ ਸੰਗਤ ਵਿੱਚ, ਉਹ ਤੋਂ ਇਲਾਵਾ ਦਿਨੇ ਉਹਨਾਂ ਸਰੀਰਾਂ ਦੀ ਸੰਗਤ ਵਿੱਚ ਜਿਹੜੇ ਧਰਮ ਨਾਲ, ਗੁਰੂ ਨਾਲ ਸੰਬੰਧਿਤ, ਜਿਨ੍ਹਾਂ ਨੂੰ ਮਿਲ ਕੇ ਗੁਰੂ ਯਾਦ ਆਵੇ, ਤਾਂ ਫਿਰ ਗੁਣ ਗਾਉਂਦਿਆਂ ਗਾਉਂਦਿਆਂ ਉਹਨਾਂ ਦੇ ਅੰਦਰ ਗੁਣ ਆਉਂਦੇ ਹਨ।
ਜਹੈ ਤੇ ਉਪਜੀ ਤਹਿ ਮਿਲੇ ਸੱਚੀ ਪ੍ਰੀਤ ਸਮਾਹੋ।
ਜਿਸ ਪਰਮਾਤਮਾ ਤੋਂ ਆਤਮਾ ਉਪਜੀ ਹੈ, ਸਰੀਰ ਮਿਲਿਆ, ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਉਹਦੇ ਵਿੱਚੋਂ ਸਮਾ ਜਾਂਦੀ ਹੈ, ਉਹਦੇ ਨਾਲ ਜੁੜੀ ਰਹਿੰਦੀ ਹੈ। ਇੱਕ ਦਿਨ ਫਿਰ ਇਹ ਵਰਤ ਜਾਂਦਾ ਹੈ ਕਿ ਉਹ ਆਤਮਾ ਪਰਮਾਤਮਾ ਦੇ ਨਾਲ ਫਿਰ ਇੱਕ ਮਿਕ ਹੋ ਜਾਂਦੀ ਹੈ।
ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ।
ਇੱਕ ਅਵਸਥਾ ਉਹ ਹੈ ਜਿਹਦੇ ਵਿੱਚ ਕਦੇ ਅਸੀਂ ਧਾਰਮਿਕ ਹਾਂ, ਕਦੇ ਸੰਸਾਰੀ ਹੋ ਜਾਂਦੇ, ਕਦੇ ਵਿਸ਼ਵਾਸ ਹੈ, ਕਦੇ ਬੇਵਿਸ਼ਵਾਸੀ ਆਉਂਦੀ ਹੈ, ਕਦੇ ਥੋੜ੍ਹੇ ਦਿਨ ਪਿਆਰ ਜਾਗਦਾ, ਥੋੜ੍ਹੇ ਦਿਨ ਘੱਟ ਜਾਂਦਾ, ਥੋੜ੍ਹੇ ਦਿਨ ਨਿਤਨੇਮ ਦੇ ਜ਼ਿਆਦਾ ਸੁਰਤ ਜੁੜਦੀ ਹੈ, ਚਾਓ ਹੁਲਾਰਾ ਆਉਂਦਾ, ਥੋੜ੍ਹੇ ਦਿਨ ਹੁਲਾਰਾ ਮੁੱਕ ਜਾਂਦਾ, ਫਿਰ ਇੱਕ ਅਵਸਥਾ ਉਹ ਤੋਂ ਅੱਗੇ ਹੈ ਜਦੋਂ ਜਪਣ ਵਾਲਾ ਅਰਦਾਸ ਕਰਦਾ, ਮਾਲਕ ਮੈਨੂੰ ਵਿਛੋੜ ਨਾ, ਮੈਨੂੰ ਉਸੇ ਰਸ ਵਿੱਚ ਰੱਖੋ, ਤਾਂ ਕਹਿੰਦੇ ਇੱਕ ਦਿਨ ਫਿਰ ਕਰ ਗਏ ਲੀਨੀ ਪਾਰ ਬ੍ਰਹਮ, ਪਰਮਾਤਮਾ ਹੱਥ ਪਕੜ ਲੈਂਦਾ, ਆਪਣਾ ਬਣਾ ਲੈਂਦਾ, ਬੋਰ ਨਾ ਵਿਛੜੀ ਆਓ, ਉਹ ਦੁਆਰਾ ਇੱਕ ਪਲ ਵਾਸਤੇ ਵੀ ਉਹਨਾਂ ਨੂੰ ਰੱਬ ਵਿਛੜਨ ਨਹੀਂ ਦਿੰਦਾ।
ਬਾਹਰ ਜਾਓ ਲੱਖ ਬੇਰੀ ਆ ਹਰ ਸੱਜਣ ਅਗਮ ਅਗਾਹੋ।
ਕਹਿੰਦੇ ਫਿਰ ਉਹ ਬਾਰ ਬਾਰ ਬਲਿਹਾਰ ਜਾਂਦੇ ਆਪਣੇ ਉਸ ਅਗਮ ਸੱਜਣ ਤੋਂ, ਜਿਹਦੇ ਤੱਕ ਕੋਈ ਪਹੁੰਚ ਨਹੀਂ, ਇੱਕ ਮਿਕ ਜੁੜੇ ਹੋਏ ਜਿਹੜੇ ਨਹੀਂ ਵਿਛੜਦੇ, ਉਹ ਵਾਰ ਵਾਰ ਕੁਰਬਾਨ ਤੇ ਬਲਿਹਾਰ ਹੀ ਜਾਂਦੇ ਰਹਿੰਦੇ ਨੇ। ਹਰ ਪਲ ਉਹਨਾਂ ਦਾ ਹਿਰਦਾ ਕੁਰਬਾਨ ਤੇ ਬਲਿਹਾਰ ਜਾਂਦਾ ਹੈ।
ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ।
ਕਹਿੰਦੇ ਉਹ ਸ਼ਰਨ ਵਿੱਚ ਪੈ ਜਾਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ, ਉਹਦੇ ਦਰ ਉੱਤੇ ਪੈ ਜਾਂਦੇ ਨੇ, ਜੋ ਫਿਰ ਵਰਤੇ ਉਹਦੇ ਉੱਤੇ ਛੱਡ ਦਿੰਦੇ ਨੇ ਕਿ ਜੋ ਤੈਨੂੰ ਪਾਉਂਦਾ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੇ ਸਾਈ ਬਲੀਕਾਰ, ਤੂੰ ਸਦਾ ਸਲਾਮਤ ਨੰਕਾਰ। ਉਹ ਕਹਿੰਦੇ ਨੇ ਜੋ ਤੁਧ ਪਾਵੇ ਸਾਈ ਭਲੀਕਾਰ। ਜਦੋਂ ਇਹਨਾਂ ਦਿਨਾਂ ਵਿੱਚੋਂ ਦਿਨ ਹੁਣ ਤੁਸੀਂ ਮਨਾਉਣੇ ਨੇ, ਸਾਹਿਬਜ਼ਾਦਿਆਂ ਨੂੰ ਤਿੰਨ ਪੇਸ਼ੀਆਂ ਵਿੱਚ ਉਹਨਾਂ ਈਨ ਨਾ ਮੰਨੀ, ਵਜ਼ੀਰ ਖਾਨ ਨੇ ਕਿਹਾ ਕੰਧਾਂ 'ਚ ਚਿਣ ਦਿਓ, ਤੁਸੀਂ ਉੱਥੇ ਦਰਸ਼ਨ ਕਰਨੇ ਨੇ ਜਾ ਕੇ ਥੋੜ੍ਹੇ ਦਿਨਾਂ ਨੂੰ। ਕੰਧਾਂ ਵਿੱਚ ਚਿਣਨੇ ਸ਼ੁਰੂ ਕੀਤੇ। ਇੱਕ ਇਤਿਹਾਸਕਾਰ ਵਿਦਵਾਨ ਲਿਖਦਾ, ਕਹਿੰਦਾ ਜਿਹੜੇ ਕੰਧ ਬਣਾ ਰਹੇ ਸੀ ਨਾ ਜਲਾਦ, ਇੱਟਾਂ 'ਤੇ ਗਾਰਾ ਪਕੜਾਉਣ ਵਾਲੇ ਦਾ ਦਿਲ ਪਿਘਲ ਗਿਆ। ਨਿੱਕੇ ਨਿੱਕੇ ਮਾਸੂਮ ਬੱਚੇ ਪੌਣੇ 7 ਸਾਲ, ਪੌਣੇ 9 ਸਾਲ ਦੀ ਕਰੀਬਨ ਉਮਰ ਹੈ, ਆਪਣੇ ਪਰਿਵਾਰਾਂ 'ਚ ਝਾਤ ਮਾਰਿਓ, 7 ਸਾਲ ਦਾ ਬੱਚਾ ਕਿੱਡਾ ਖੁੰਦਾ। ਛੋਟਾ ਕੱਦ ਹੈ ਬਾਬਾ ਫਤਿਹ ਸਿੰਘ ਦਾ, ਥੋੜ੍ਹਾ ਜਿਹਾ ਗਿੱਠ ਭਰ ਕੱਦ ਉੱਚਾ ਬਾਬਾ ਜ਼ੋਰਾਵਰ ਸਿੰਘ ਦਾ। ਜਦੋਂ ਕੰਧਾਂ ਚਿਣਦਿਆਂ ਚਿਣਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੀਹਾਂ ਵਿੱਚ ਕੰਧਾਂ 'ਚ ਖਲੋਤੇ ਨੇ, ਕਹਿੰਦੇ ਕੰਧਾਂ ਨਾਲ ਪਹਿਲਾਂ ਮੂੰਹ ਢੱਕ ਹੋਣ ਲੱਗਾ ਬਾਬਾ ਫਤਿਹ ਸਿੰਘ ਦਾ। ਕਿਉਂ? ਉਹ ਉਮਰ ਵਿੱਚ ਕੱਦ 'ਚ ਛੋਟੇ ਨੇ ਥੋੜ੍ਹੇ। ਜਦੋਂ ਉਹਦੇ ਮੂੰਹ ਤੱਕ ਰਧਾ ਗਿਆ ਨਾ, ਗਾਰਾਂ 'ਤੇ ਇੱਟਾਂ ਪਕੜਾਉਣ ਵਾਲੇ ਜਲਾਦ ਦਾ ਦਿਲ ਪਿਘਲ ਗਿਆ। ਉੱਤੋਂ ਵੇਖਿਆ ਨਾ ਗਿਆ, ਉਹਦੇ ਦਿਲ ਦੇ ਅੰਦਰ ਐਸਾ ਵਿਰਾਗ ਸੂਲ ਉੱਠਿਆ। ਉਹ ਗਾਰੇ ਦੇ ਪੱਜ ਕਾਹਲੀ ਨਾਲ ਭੱਜਿਆ ਠੰਡੇ ਬੁਰਜ ਵੱਲ, ਜਿੱਥੇ ਉੱਚੇ ਬੁਰਜ 'ਤੇ ਬੈਠੀ ਦਾਦੀ ਮਾਂ ਗੁਜਰੀ ਸਭ ਕੁਝ ਆਪਣੇ ਪੋਤਿਆਂ ਵੱਲ ਵੇਖ ਰਹੀ ਆ, ਕਿਵੇਂ ਕੰਧਾਂ ਚਿਣ ਰਹੇ ਵੇਖ ਰਹੀ। ਮੇਰੇ ਪੋਤਿਆਂ ਦੇ ਚਿਹਰੇ 'ਤੇ ਉਦਾਸੀ 'ਤੇ ਨਹੀਂ, ਘਬਰਾਹਟ 'ਤੇ ਨਹੀਂ, ਚੜ੍ਹਦੀ ਕਲਾ ਵਿੱਚ ਚਿਹਰੇ ਲਾਲ ਨੇ। ਅਤੇ ਗਾਰੇ ਦੇ ਪੱਜ ਇੱਟਾਂ ਲੈਣ ਗਿਆ ਉਹ ਜਲਾਦ, ਮਾਂ ਗੁਜਰੀ ਨੂੰ ਜਾ ਕੇ ਕਹਿੰਦਾ ਕਿੱਦਾਂ ਦੀ ਦਾਦੀ ਹੈ ਤੂੰ, ਮੇਰਾ ਦਿਲ ਪਿਘਲ ਗਿਆ ਤੇਰੇ ਪੋਤਿਆਂ ਨੂੰ ਵੇਖ ਕੇ, ਤੇਰੇ ਦਿਲ ਵਿੱਚ ਦਇਆ ਨਹੀਂ। ਇੱਕ ਵਾਰ ਉੱਚੀ ਆਵਾਜ਼ ਵਿੱਚ ਕਹਿ ਮੈਂ ਸਿੱਖੀ ਛੱਡੀ, ਤੇਰੇ ਪੋਤੇ ਬਚ ਜਾਣਗੇ। ਮਾਂ ਗੁਜਰੀ ਨੇ ਕਿਹਾ ਜਾਵੇ ਜਾ ਜਲਾਦਾ, ਤੂੰ ਆਪਣੀ ਨੌਕਰੀ ਕਰ। ਕਹਿਣ ਲੱਗਾ ਵੇਖ ਤੇ ਸਹੀ ਮਾਂ, ਤੇਰੇ ਪੋਤੇ ਦੇ ਮੂੰਹ ਤੱਕ ਆ ਗਈ ਹੈ ਕੰਧ, ਹੁਣ ਸਾਹ ਉੱਟਿਆ ਜਾਣਾ, ਅਜੇ ਵੀ ਤੇਰੇ ਕੋਲ ਵਕਤ ਹੈ। ਮਾਂ ਗੁਜਰੀ ਨੇ ਬਚਨ ਕੈਸੀ, ਜਾਵੇ ਤੂੰ ਆਪਣੀ ਚਾਕਰੀ ਕਰ, ਵਾਰ ਵਾਰ ਕੰਧ ਕਿਉਂ ਮਿਣਦਾ, ਇਹ ਕਹਾਣੀ ਕੋਈ ਹੋਰ ਹੈ। ਇੱਦਾਂ ਦੀਆਂ ਮੁਸੀਬਤਾਂ ਬਹੁਤ ਮੈਂ ਸਿਰ 'ਤੇ ਝੱਲੀਆਂ ਨੇ, ਇਹ ਇੱਕ ਵਾਰ ਨਹੀਂ ਪਹਿਲਾਂ ਵੀ ਮੇਰੇ ਨਾਲ ਹੋਇਆ। ਉਹ ਵਿਦਵਾਨ ਨੇ ਕਿਹਨਾਂ ਨਾਲ ਵਰਤਦਾ, ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਉਸ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਜਦੋਂ ਫਤਿਹ ਸਿੰਘ ਮਾਸੂਮ ਦੇ ਮੂੰਹ ਉੱਤੇ ਜਦੋਂ ਰਦਾ ਅਖੀਰਲਾ ਆਉਣ ਲੱਗਾ, ਪੱਜ ਗਾਰੇ ਦੇ ਫਿਰ ਜਲਾਦ ਭੱਜਾ, ਜਾ ਕੇ ਗੁਜਰੀ ਤਾਈਂ ਸੁਣਾਉਣ ਲੱਗਾ, ਮਾਂ ਗੁਜਰੀਏ ਕਿਹੋ ਜੇ ਗੁਜਰੀ ਏ, ਤੇਰੇ ਉੱਤੇ ਕਹਾਰੀਆਂ ਗੁਜਰ ਗਈਆਂ। ਗਿਆ ਗੁਜਰਿਆ ਸ਼ਹਿਰ ਵੀ ਆਖਦਾ ਏ, ਗੁਜਰੀ ਉੱਤੇ ਕਹਾਰੀਆਂ ਗੁਜਰ ਗਈਆਂ। ਅੱਗੋਂ ਮਾਂ ਗੁਜਰੀ ਨੇ ਜਵਾਬ ਦਿੱਤਾ, ਕਹਿੰਦੀ ਵੇ ਜਾ ਆਪਣੀ ਚੱਕਰੀ ਕਰ, ਵੇ ਚੱਕਰੀ ਕਰ, ਵੇ ਕਿਣਿਆ ਕਾਤੋਂ ਤੂੰ ਕਿਣੀ ਜਾਨੇ, ਕੰਧ ਮਿਣੀ ਜਾਨੇ ਵਾਰ ਵਾਰ ਜਿਹੜੀ, ਕਫਨ ਮੁਗਲ ਹਕੂਮਤ ਦਾ ਮਿਣੀ ਜਾਨੇ। ਮਾਂ ਗੁਜਰੀ ਨੇ ਫਿਰ ਜਵਾਬ ਦਿੱਤਾ, ਮਾਂ ਗੁਜਰੀ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ, ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪੋਤੇ ਦਿੱਤੇ, ਪਹਿਲਾਂ ਪਤੀ ਦਿੱਤਾ, ਫਿਰ ਪੋਤੇ ਦਿੱਤੇ, ਉਹ ਹੁਣ ਮੌਤ ਮੈਨੂੰ ਕਹਿੰਦੀ ਹੈ ਚੱਲ ਗੁਜਰੀ। ਲੋਕ ਗੁਜਰੀ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਹੱਸ ਚੱਲ ਗੁਜਰੀ। ਕਹਿੰਦੇ ਮਾਂ ਗੁਜਰੀ ਨੇ ਕਿਹਾ ਜਾਵੇ ਜਲਾਦਾ ਤੂੰ ਆਪਣਾ ਕੰਮ ਕਰ। ਉਸ ਜਲਾਦ ਨੂੰ, ਉਸ ਗਾਰਾ ਫੜਾਉਣ ਵਾਲੇ ਮੁਸਲਮਾਨ ਨੂੰ ਹੈਰਾਨੀ ਹੋਈ, ਪੋਤਿਆਂ ਨੂੰ ਨੀਹਾਂ 'ਚ ਚਿਣਦਿਆਂ ਵੇਖ ਕੇ ਮਾਂ ਗੁਜਰੀ ਦੇ ਅੰਦਰ ਡਰ ਭੈ ਖੌਫ ਨਹੀਂ, ਕਿਉਂਕਿ ਇਹ ਉਹ ਸਰੀਰ ਨੇ ਜਿਨ੍ਹਾਂ ਨੇ ਸਭ ਕੁਝ ਆਪਾਂ ਸਮਰਪਿਤ ਕਰ ਦਿੱਤਾ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਓ, ਜਿਹੜੇ ਉਹਦੇ ਦਰ ਉੱਤੇ ਪੈ ਜਾਂਦੇ ਉਹ ਕਿਸੇ ਦੇ ਦਰ 'ਤੇ ਨਹੀਂ ਚੁੱਕਦੇ। ਜਦੋਂ ਬਾਬਾ ਫਤਿਹ ਸਿੰਘ ਜੀ ਨੇ ਗੱਲ ਕਹੀ ਸੀ ਨਾ, ਦਾਦੀ ਮਾਂ ਦਾਦੀ ਮਾਂ, ਅੱਜ ਮੈਂ ਵਜ਼ੀਰ ਖਾਂ ਦੀ ਕਚਹਿਰੀ 'ਚ ਡਰ ਗਿਆ ਸੀ, ਮਾਂ ਗੁਜਰੀ ਨੇ ਇਹ ਹਲੂਣ ਕੇ ਕਿਹਾ ਸੀ, ਡਰ ਕਿਉਂ ਗਿਆ ਸੀ ਬੇ? ਗੁਰੂ ਗੋਬਿੰਦ ਸਿੰਘ ਦਾ ਲਾਲ ਹੋਵੇ, ਡਰ ਗਿਆ ਹੋਵੇ? ਕਿਉਂ, ਵਜ਼ੀਰ ਖਾਂ ਤੋਂ ਡਰਿਆ? ਨਹੀਂ ਦਾਦੀ ਮਾਂ, ਉਹਦੇ ਜਲਾਦਾਂ ਨੇ ਡਰਾਇਆ? ਕਹਿੰਦਾ ਨਹੀਂ ਦਾਦੀ ਮਾਂ, ਉਹਦੇ ਸਿਪਾਹੀਆਂ ਤੋਂ ਡਰਿਆ? ਨਹੀਂ ਦਾਦੀ ਮਾਂ, ਵੇ ਫਿਰ ਡਰ ਕਿਉਂ ਗਿਆ ਸੀ? ਕਹਿਣ ਲੱਗੇ ਦਾਦੀ ਮਾਂ, ਅੱਜ ਜਦੋਂ ਅਸੀਂ ਕਚਹਿਰੀ ਵਿੱਚ ਗਏ, ਜ਼ਾਲਮਾਂ ਨੇ ਦਰਵਾਜ਼ਾ ਛੋਟਾ ਕਰ ਦਿੱਤਾ। ਮੇਰੇ ਤੋਂ ਅੱਗੇ ਮੇਰਾ ਵੱਡਾ ਵੀਰਾ ਜ਼ੋਰਾਵਰ ਸਿੰਘ ਸੀ, ਮੇਰਾ ਦਿਲ ਡਰ ਗਿਆ। ਵੀਰ ਜ਼ੋਰਾਵਰ ਸਿੰਘ, ਜੇ ਤੂੰ ਅੱਜ ਸਿਰ ਝੁਕਾ ਕੇ ਕਚਹਿਰੀ 'ਚ ਵੜ ਗਿਆ, ਅੱਜ ਮੇਰੀ ਦਾਦੀ ਮਾਂ ਗੁਜਰੀ ਦਾ ਸਿਰ ਝੁੱਕ ਜਾਣਾ, ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਿਰ ਝੁੱਕ ਜਾਣਾ। ਮਾਂ ਗੁਜਰੀ ਨੇ ਪੁੱਛਿਆ, ਬੇ ਫਿਰ ਸਿਰ 'ਤੇ ਨਹੀਂ ਝੁਕਾਇਆ? ਕਹਿਣ ਲੱਗੇ ਨਹੀਂ ਦਾਦੀ ਮਾਂ, ਵੱਡੇ ਵੀਰੇ ਨੇ ਸਿਰ ਨਹੀਂ ਝੁਕਾਇਆ। ਬਿਨਾਂ ਸਿਰ ਝੁਕਾਇਆ ਜਦੋਂ ਪਹਿਲਾਂ ਸੱਜਾ ਪੈਰ ਜੁੱਤੀ ਸਮੇਤ ਅੰਦਰ ਰੱਖਿਆ, ਅਸੀਂ ਦੋਵਾਂ ਬਿਨਾਂ ਸਿਰ ਝੁਕਾਇਆ ਕਚਹਿਰੀ 'ਚ ਵੜੇ, ਤੇ ਜਦੋਂ ਗੱਜ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਜ਼ੀਰ ਖਾਂ ਦਾ ਚਿਹਰਾ ਉੜ ਗਿਆ, ਕਾਜੀ ਦੇ ਹੱਥੋਂ ਮਾਲਾ ਡਿੱਗ ਪਈ। ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਵੀ ਕਾਜੀ ਦੇ ਹੱਥੋਂ ਛੜਾ ਦਿੱਤੀ। ਇਹ ਉਹਨਾਂ ਦੀਆਂ ਕਥਾ ਕਹਾਣੀਆਂ ਨੇ ਜਿਹੜੇ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਓ, ਉਹਨਾਂ ਵਾਸਤੇ ਦੁੱਖ ਵੀ ਸੁੱਖ ਵਰਤਦੇ ਹਨ।
ਸੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ।
ਤਾਂ ਮਹਾਰਾਜ ਨੇ ਕਿਹਾ ਪੋਖ ਉਹਨਾਂ ਵਾਸਤੇ ਸੋਹਣਾ ਹੈ, ਉਹਨਾਂ ਵਾਸਤੇ ਸੁਹੰਦਾ ਹੈ, ਸਰਬ ਸੁੱਖ ਉਹਨਾਂ ਨੂੰ ਸਾਰੇ ਸੁੱਖ ਦੁੱਖਾਂ ਵਿੱਚ ਵੀ ਮਿਲਦੇ ਨੇ। ਕਿਉਂ? ਜਿਸ ਬਖਸ਼ੇ ਬੇਪਰਵਾਹ, ਜਿਹਨੂੰ ਉਹ ਬੇਪਰਵਾਹ ਨੇ ਬਖਸ਼ ਆਪਣੇ ਨਾਲ ਜੋੜ ਲਿਆ, ਉਹ ਫਿਰ ਕਹਿੰਦਾ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਸਤਿਗੁਰੂ ਨਦਰ ਕਿਰਪਾ ਕਰਨ, ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤੁਸੀਂ ਇਸ ਮਹੀਨੇ ਯਾਦ ਕਰਨਾ, ਭਾਵਨਾ ਬਣਾਓ, ਵੱਧ ਤੋਂ ਵੱਧ ਬਾਣੀ ਪੜਿਓ, ਆਪਣੀ ਅਤੇ ਆਪਣੇ ਬੱਚਿਆਂ ਦੀ ਭਾਵਨਾ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਰੱਖਿਓ। ਸਤਿਗੁਰੂ ਨਦਰ ਕਰਨਗੇ, ਸਾਡਾ ਜੀਵਨ ਲਿਖੇ ਵਿੱਚ ਲੱਗੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਮੂਹ ਪ੍ਰਬੰਧ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਪਿਤਾ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ। ਆਓ ਆਖਰੀ ਪੰਕਤੀ ਸਰਵਣ ਕਰੋ ਜੀ।
ਬਾਹਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹ, ਸਰਮ ਪਈ ਨਾਰਾਇਣ ਨਾਨਕ ਦਰ ਪਈਆ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।